ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਤੁਸੀਂ ਸਭ ਜਾਣਦੇ ਹੋ ਕਿ ਪ੍ਰੋ ਕਬੱਡੀ ਮੈਲਬਨ ਰੇਡ 28 ਦਸੰਬਰ ਨੂੰ ਹੋਣ ਜਾ ਰਹੀ ਹੈ ਮੈਲਬਨ ਦੇ ਵਿੱਚ। ਜੀ ਹਾਂ, ਕਬੱਡੀ ਦੇ ਦੀਵਾਨੇ, ਕਬੱਡੀ ਦੇ ਚਾਹਵਾਨਾਂ ਲਈ ਭਾਰਤ ਦੀ ਕਬੱਡੀ ਟੀਮ ਦਾ ਸਾਹਮਣਾ ਆਸਟ੍ਰੇਲੀਆ ਦੀ ਕਬੱਡੀ ਟੀਮ ਨਾਲ ਹੋਣ ਜਾ ਰਿਹਾ ਹੈ ਮੈਲਬਨ ਦੇ ਵਿੱਚ। ਕੀ ਕੁਝ ਖਾਸ ਹੋ ਸਕਦਾ ਇਸ ਮੁਕਾਬਲੇ ਵਿੱਚ ਤੇ ਇਸ ਕਬੱਡੀ ਨੂੰ ਹੋਰ ਜਾਣਨ ਲਈ ਸਾਡੇ ਨਾਲ ਇੱਕ ਬਹੁਤ ਹੀ ਖਾਸ ਮਹਿਮਾਨ ਅੱਜ ਮੌਜੂਦ ਹਨ, ਜਿਨ੍ਹਾਂ ਨੂੰ ਕਬੱਡੀ ਦੀ ਆਵਾਜ਼ ਵੀ ਕਿਹਾ ਜਾਂਦਾ ਹੈ। ਪ੍ਰੋ ਕਬੱਡੀ ਲੀਗ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸੁਨੀਲ ਤਨੇਜਾ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਹਨ। ਸੁਨੀਲ ਜੀ, ਬਹੁਤ ਬਹੁਤ ਸਵਾਗਤ ਹੈ SBS ਪੰਜਾਬੀ ਚ।
ਬਹੁਤ ਬਹੁਤ ਧੰਨਵਾਦ ਤਜਿੰਦਰ ਜੀ, ਤੇ ਤੁਹਾਡੇ ਸਾਰੇ ਸਰੋਤਿਆਂ ਨੂੰ, ਸਾਰੇ ਜਿਹੜੇ ਪੰਜਾਬੀ ਵੀਰ ਭੈਣ ਆਸਟ੍ਰੇਲੀਆ ਬੈਠ ਕੇ ਸੁਣ ਰਹੇ ਨੇ, ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ।
ਸੁਨੀਲ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹੀ ਜਾਣਨਾ ਚਾਹਾਂਗੇ ਕਿ ਕਬੱਡੀ ਆਸਟ੍ਰੇਲੀਆ ਆ ਰਹੀ ਹੈ, ਪ੍ਰੋ ਕਬੱਡੀ ਮੈਲਬਨ ਰੇਡ ਦੇ ਨਾਂ ਤੇ ਇੱਥੇ ਦੋ ਕਬੱਡੀ ਦੇ ਮੁਕਾਬਲੇ ਹੋਣਗੇ, ਜਿਹਦੇ 'ਚ ਪਹਿਲੇ ਮੁਕਾਬਲੇ 'ਚ ਆਸਟ੍ਰੇਲੀਆ ਦੀ ਇੱਕ ਟੀਮ ਪ੍ਰੋ ਕਬੱਡੀ ਲੀਗ ਦੇ ਖਿਡਾਰੀਆਂ ਦੀ ਇੱਕ ਟੀਮ ਦੇ ਸਾਹਮਣੇ ਹੋਏਗੀ ਤੇ ਦੂਜਾ ਮੁਕਾਬਲਾ ਪ੍ਰੋ ਕਬੱਡੀ ਲੀਗ ਦੀਆਂ ਦੋ ਟੀਮ ਦੇ ਵਿਚਕਾਰ ਹੋਏਗਾ।
ਇਹ ਬੜੀ ਖੁਸ਼ੀ ਦੀ ਗੱਲ ਹੈ ਤਜਿੰਦਰ ਭਾਜੀ ਕਿ ਕਬੱਡੀ ਹੌਲੀ ਹੌਲੀ ਇੰਡੀਆ ਤੋਂ ਨਿਕਲ ਕੇ ਬਾਕੀ ਦੇਸ਼ਾਂ ਵਿੱਚ ਜਾ ਰਹੀ ਹੈ। ਤੇ ਮੈਨੂੰ ਯਾਦ ਹੈ 2016 ਦਾ ਵਰਲਡ ਕੱਪ ਹੋਇਆ ਸੀ ਕਬੱਡੀ ਦਾ ਅਹਿਮਦਾਬਾਦ ਵਿੱਚ, ਉਹਦੇ ਵਿੱਚ ਵੀ ਆਸਟ੍ਰੇਲੀਆ ਦੀ ਟੀਮ ਆਈ ਸੀ, ਪਰ ਉਸ ਤੋਂ ਬਾਅਦ ਕੋਈ ਬਹੁਤ ਜ਼ਿਆਦਾ ਮੈਨੂੰ ਲੱਗਦਾ ਨਹੀਂ ਕਿ ਆਸਟ੍ਰੇਲੀਆ ਵਿੱਚ ਕਬੱਡੀ ਪਾਪੂਲਰ ਹੋਈ ਹੈ। ਤੇ ਮੈਂ ਇਹ ਵੀ ਸੋਚਦਾ ਹਾਂ ਕਿ ਇਹ ਬਹੁਤ ਚੰਗਾ ਉਪਰਾਲਾ ਹੈ ਕਿ ਹੁਣ ਆਸਟ੍ਰੇਲੀਆ ਤੋਂ ਟੀਮ ਨਹੀਂ ਬੁਲਾਈ ਜਾ ਰਹੀ, ਜਦਕਿ ਇੰਡੀਆ ਦੀਆਂ ਟੀਮਾਂ ਆਸਟ੍ਰੇਲੀਆ ਆ ਰਹੀਆਂ ਨੇ। ਤੇ ਉੱਥੇ ਜਦੋਂ ਆਸਟ੍ਰੇਲੀਅਨਸ ਦੇ ਸਾਹਮਣੇ, ਆਪਣੇ ਪੰਜਾਬੀ ਵੀਰਾਂ ਦੇ ਸਾਹਮਣੇ, NRI ਵੀਰਾਂ ਦੇ ਸਾਹਮਣੇ ਜਦੋਂ ਇੰਡੀਆ ਦੇ ਪਲੇਅਰ ਖੇਡਣਗੇ, ਤਾਂ ਉਦੋਂ ਮੈਨੂੰ ਲੱਗਦਾ ਕਿ ਜ਼ਿਆਦਾ ਪਾਪੂਲੈਰਿਟੀ ਮਿਲੂਗੀ ਕਬੱਡੀ ਨੂੰ। ਤੇ ਦੂਜੀ ਗੱਲ ਇਹ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਪਹਿਲਾ ਮੈਚ ਆਸਟ੍ਰੇਲੀਅਨ ਟੀਮ ਤੇ ਇੰਡੀਅਨ ਟੀਮ ਦੇ ਵਿਚਕਾਰ ਹੈ, ਤੇ ਉੱਥੋਂ ਦੇ ਜਿਹੜੇ ਲੋਕਲ ਆਸਟ੍ਰੇਲੀਅਨ ਹੈ, ਜਿਹੜੇ ਉੱਥੋਂ ਦੇ ਬੋਰਨ ਐਂਡ ਬ੍ਰੌਟ ਅਪ ਹੈ, ਉਹਨਾਂ ਨੂੰ ਵੀ ਆਪਣੇ ਇੱਕ ਆਪਣਾਪਨ ਫੀਲ ਹੋਊਗਾ ਕਿ ਸਾਡੇ ਫੁੱਟੀ ਦੇ ਪਲੇਅਰ, ਸਾਡੇ ਉਹ ਪਲੇਅਰ ਜਿਹੜੇ ਇੰਡੀਆ ਗਏ ਸੀ ਕਬੱਡੀ ਸਿੱਖਣ ਦੇ ਲਈ, ਉਹ ਕਬੱਡੀ ਸਿੱਖ ਕੇ ਆਏ ਨੇ ਤੇ ਸਾਡੇ ਸਾਹਮਣੇ ਖੇਲ ਰਹੇ ਨੇ। ਤੇ ਆਈ ਥਿੰਕ ਇਹ ਬਹੁਤ ਚੰਗਾ ਉਪਰਾਲਾ ਹੈ ਕਿ ਕਬੱਡੀ ਆਸਟ੍ਰੇਲੀਆ ਪਹੁੰਚੇਗੀ। ਔਰ ਆਸਟ੍ਰੇਲੀਆ ਵੈਸੇ ਵੀ ਇੱਕ ਇਹੋ ਜਿਹਾ ਮੁਲਕ ਹੈ ਜਿੱਥੇ ਖੇਲਾਂ ਨੂੰ ਬਹੁਤ ਪਿਆਰ ਕੀਤਾ ਜਾਂਦਾ ਹੈ। ਜਿੱਦਾਂ ਮਤਲਬ ਤੁਸੀਂ ਤਾਂ ਤੁਹਾਡੇ ਸ਼ਰੋਤੇ ਬਿਹਤਰ ਜਾਣਦੇ ਹੋਣਗੇ, ਹਿੰਦੁਸਤਾਨ ਵਿੱਚ ਦੋ ਲੋਕੀ ਆਪਸ ਵਿੱਚ ਮਿਲ ਕੇ ਪੁੱਛਦੇ ਆ ਕਿ ਭਰਾ ਤੂੰ ਕੰਮ ਕੀ ਕਰਦਾ ਹੈ, ਆਸਟ੍ਰੇਲੀਆ ਵਿੱਚ ਪੁੱਛਦੇ ਆ ਕਿ ਭਰਾ ਤੂੰ ਖੇਡ ਕਿਹੜਾ ਖੇਡਦਾ ਹੈ। ਸਾਰੇ ਖੇਡਾਂ ਨੂੰ ਬੜਾ ਪਿਆਰ ਕੀਤਾ ਜਾਂਦਾ ਉੱਥੇ, ਤੇ ਕਬੱਡੀ ਆਈ ਐਮ ਸ਼ੋਰ ਇਹ ਦੋ ਮੈਚ ਦੇਖ ਕੇ ਬਹੁਤ ਜ਼ਿਆਦਾ ਪਾਪੂਲਰ ਹੋਊਗੀ, ਤੇ ਬਹੁਤ ਸਾਰੇ ਬੱਚੇ ਵੀ ਤੇ ਬਹੁਤ ਸਾਰੇ ਜਿਹੜੇ ਕਰੰਟ ਪ੍ਰੋਫੈਸ਼ਨਲਸ ਹੈ ਜਿਹੜੇ ਕੋਈ ਨਾ ਕੋਈ ਸਪੋਰਟ ਖੇਲ ਰਹੇ ਹੈ, ਉਹ ਵੀ ਕਬੱਡੀ ਵੱਲ ਜ਼ਰੂਰ ਮੁੜਨਗੇ।
ਜੀ ਸੁਨੀਲ ਜੀ, ਤੁਹਾਡੀਆਂ ਇਹ ਗੱਲਾਂ ਹੀ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਖੇਡ ਦੀ ਨੌਲੇਜ ਦੇ ਨਾਲ ਨਾਲ। ਜਦੋਂ ਇਹੋ ਜਿਹੀਆਂ ਗੱਲਾਂ ਵੀ ਸਰੋਤਿਆਂ ਨੂੰ ਸੁਣਨ ਨੂੰ ਮਿਲਦੀਆਂ ਤੇ ਯਕੀਨਨ ਖੇਡ ਦਾ ਮਜ਼ਾ ਵੀ ਦੁੱਗਣਾ ਹੋ ਜਾਂਦਾ, ਤੇ ਉਹੀ ਕੁਛ ਅਸੀਂ ਪਿਛਲੇ ਲੰਬੇ ਸਮੇਂ ਤੋਂ ਪ੍ਰੋ ਕਬੱਡੀ ਲੀਗ ਵਿੱਚ ਵੀ ਵੇਖਦੇ ਰਹੇ ਹਾਂ। ਤੁਹਾਡੇ ਤੋਂ ਇਹ ਵੀ ਜਾਣਨਾ ਚਾਹੂੰਗਾ ਕਿ 2014 ਦੀ ਜਦੋਂ ਦੀ ਕਬੱਡੀ ਭਾਰਤ ਦੇ ਵਿੱਚ ਪ੍ਰੋ ਕਬੱਡੀ ਲੀਗ ਦੀ ਸ਼ੁਰੂਆਤ ਹੋਈ ਹੈ, ਕੀ ਖਾਸ ਕਾਰਨ ਰਿਹਾ ਕਿ ਇਹ ਲੀਗ ਕਾਫੀ ਉੱਪਰ ਆਉਂਦੀ ਰਹੀ ਤੇ ਲੋਕ ਇਸ ਨੂੰ ਕਾਫੀ ਪਸੰਦ ਕਰਦੇ ਰਹੇ ਕਬੱਡੀ ਨੂੰ?
ਦੋ ਤਿੰਨ ਕਾਰਨ ਹੈ। ਸਭ ਤੋਂ ਪਹਿਲਾ ਕਾਰਨ ਤਾਂ ਇਹ ਸੀ ਕਿ ਇੰਡੀਆ ਵਿੱਚ ਟੀਵੀ ਤੇ ਨੰਬਰ 2 ਸਪੋਰਟ ਦੀ ਭਾਲ ਚੱਲ ਰਹੀ ਸੀ ਕਿ ਕ੍ਰਿਕਟ ਤਾਂ ਚਲੋ ਜਦ ਆਉਂਦਾ ਹੈ ਉਦੋਂ ਸਾਰਾ ਇੰਡੀਆ ਸਭ ਕੁਛ ਸਾਰੇ ਕੰਮ ਛੱਡ ਕੇ ਦੇਖਦਾ, ਕ੍ਰਿਕਟ ਤਾਂ ਸਾਨੂੰ ਪਤਾ ਇੱਥੇ ਨੰਬਰ 1 ਖੇਡ ਹੈ, ਪਰ ਕ੍ਰਿਕਟ ਤੋਂ ਬਾਅਦ ਹੋਰ ਕਿਹੜਾ ਗੇਮ ਹੈ? ਸਾਰੇ ਚੈਨਲਸ ਵੀ ਭਾਲ ਕਰ ਰਹੇ ਸੀ, ਮੇਰੇ ਤੁਹਾਡੇ ਵਰਗੇ ਜਿਹੜੇ ਸਪੋਰਟਸ ਫੈਨਸ ਹੈ ਉਹ ਵੀ ਭਾਲ ਕਰ ਰਹੇ ਸੀ ਕਿ ਯਾਰ ਕ੍ਰਿਕਟ ਜਦੋਂ ਨਹੀਂ ਹੋ ਰਿਹਾ ਉਦੋਂ ਆਪਾਂ ਕੀ ਦੇਖਾਂਗੇ। ਤੇ ਇਹ ਮੈਨੂੰ ਇੱਕ ਰੀਜ਼ਨ ਲੱਗਦਾ ਹੈ। ਦੂਜਾ ਰੀਜ਼ਨ, ਸਭ ਤੋਂ ਵੱਡਾ ਰੀਜ਼ਨ ਮੇਰੇ ਹਿਸਾਬ ਨਾਲ ਇਹ ਹੈ ਕਿ ਕਬੱਡੀ ਖਾਲਸ ਤੌਰ ਤੇ ਇੰਡੀਆ ਦਾ ਖੇਡ ਹੈ, ਕਬੱਡੀ ਦਾ ਜਨਮ ਇੰਡੀਆ ਵਿੱਚ ਹੋਇਆ। ਹਾਲਾਂਕਿ ਈਰਾਨ ਕਹਿੰਦਾ ਕਿ ਕਬੱਡੀ ਦਾ ਜਨਮ ਸਾਡੇ ਇੱਥੇ ਹੋਇਆ, ਪਰ ਸਾਨੂੰ ਪਤਾ ਹੈ ਕਿ ਕਬੱਡੀ ਜਿਹੜੀ ਉਹ ਮਹਾਭਾਰਤ ਕਾਲ ਤੋਂ ਖੇਡੀ ਚੱਲੀ ਆ ਰਹੀ ਹੈ, ਉਸ ਤੋਂ ਪਹਿਲੇ ਵੀ ਆਪਾਂ ਇਹਦੀਆਂ ਰੂਟਸ ਨੂੰ ਟਰੇਸ ਕਰ ਸਕਦੇ ਹਾਂ। ਇਹ ਖਾਲਸ ਤੌਰ ਤੇ ਇੰਡੀਆ ਦਾ ਖੇਲ ਹੈ ਤੇ ਪੰਜਾਬ ਵਿੱਚ ਤਾਂ ਵੈਸੇ ਹੀ ਬੜਾ ਡੂੰਘਾ ਰਿਸ਼ਤਾ ਕਬੱਡੀ ਦੇ ਨਾਲ। ਤੇ ਇਹ ਗੱਲ ਆਈ ਥਿੰਕ ਮੈਂ ਬੜੇ ਯਕੀਨ ਦੇ ਨਾਲ ਕਹਿ ਸਕਦਾ ਕਿ ਕਬੱਡੀ ਇੱਕ ਇਹੋ ਜਿਹਾ ਖੇਡ ਹੈ, ਕਬੱਡੀ ਔਰ ਖੋ ਖੋ, ਜਿਹੜਾ ਤਕਰੀਬਨ ਹਰ ਇੱਕ ਹਿੰਦੁਸਤਾਨੀ ਨੇ ਜ਼ਰੂਰ ਖੇਡਿਆ, ਚਾਹੇ ਉਹ ਮੁੰਡਾ ਹੋਵੇ ਚਾਹੇ ਉਹ ਕੁੜੀ ਹੋਵੇ, ਭਾਵੇਂ ਇੱਕ ਵਾਰ ਖੇਡਿਆ ਹੋਵੇ, ਦੋ ਵਾਰ ਖੇਡਿਆ ਹੋਵੇ, ਆਪਾਂ ਸਭ ਨੇ ਕਬੱਡੀ ਕਿਸੇ ਨਾ ਕਿਸੇ ਫੋਰਮ ਵਿੱਚ ਖੇਡੀ ਜ਼ਰੂਰ ਹੈ। ਤੇ ਇੱਕ ਨੈਚੁਰਲ ਕਨੈਕਟ ਹੈ ਇੰਡੀਅਨਸ ਦਾ ਕਬੱਡੀ ਦੇ ਨਾਲ, ਇਹ ਸਭ ਤੋਂ ਵੱਡਾ ਕਾਰਨ ਹੈ। ਔਰ ਤੀਸਰਾ ਇੱਕ ਹੋਰ ਉਨਾ ਇੰਪੋਰਟੈਂਟ ਕਾਰਨ ਸੀ ਕਿ ਜਿਸ ਤਰ੍ਹਾਂ ਪ੍ਰੋ ਕਬੱਡੀ ਨੂੰ ਟੀਵੀ ਤੇ ਦਿਖਾਇਆ ਗਿਆ, ਕਿਉਂਕਿ ਮੈਂ ਵੀ ਜਦ ਪਹਿਲੀ ਵਾਰੀ ਸੁਣਿਆ ਕਿ ਕਬੱਡੀ ਦੀ ਲੀਗ ਆ ਰਹੀ ਹੈ ਤਾਂ ਮੈਨੂੰ ਲੱਗਿਆ ਯਾਰ ਉਹੀ ਸਾਡੇ ਭਲਵਾਨ ਹੋਣੇ ਆ ਜਿਹੜੇ ਮੈਦਾਨਾਂ ਵਿੱਚ ਖੇਡਣਗੇ, ਤੇ ਜਾਂ ਅਗਰ ਮੈਚ ਤੇ ਵੀ ਖੇਡਣਗੇ ਤਾਂ ਕੋਈ ਯੂ ਨੋ ਓਪਨ ਏਰੀਆ ਵਿੱਚ ਮੈਟ ਲੱਗਿਆ ਹੋਣਾ, ਦੇਖਦੇ ਹਾਂ ਕੀ ਹੁੰਦਾ। ਪਰ ਜਦੋਂ ਸਾਨੂੰ ਪ੍ਰੈਜੈਂਟੇਸ਼ਨ ਦਿਖਾਈ ਗਈ ਸਾਡੀ ਲੀਗ ਸ਼ੁਰੂ ਹੋਣ ਤੋਂ ਪਹਿਲਾਂ, ਪੂਰਾ ਸਾਨੂੰ ਜਾਣੂ ਕਰਵਾਇਆ ਗਿਆ, ਰੂਬਰੂ ਕਰਾਇਆ ਗਿਆ ਲੀਗ ਦੇ ਨਾਲ, ਤੇ ਮੇਰੀਆਂ ਅੱਖਾਂ ਖੁੱਲੀਆਂ ਦੇ ਖੁੱਲੀਆਂ ਰਹਿ ਗਈਆਂ। ਔਰ ਮੈਨੂੰ ਹਾਲੇ ਤੱਕ ਯਾਦ ਹੈ, ਮੈਂ ਆਪਣੇ ਇੱਕ ਨਾਲ ਬੈਠੇ ਮਿੱਤਰ ਕਮੈਂਟੇਟਰ ਨੂੰ ਕਿਹਾ ਸੀ ਕਿ ਦਿਸ ਇਜ਼ ਅ ਗੋਲਡ ਮਾਈਨ, ਇਹ ਬਹੁਤ ਵੱਡੀ ਲੀਗ ਬਣ ਸਕਦੀ ਹੈ। ਤੇ ਉਹ ਪੂਰੇ ਦਾ ਪੂਰਾ ਜਿਹੜਾ ਧੰਨਵਾਦ ਹੈ ਉਹ ਸਟਾਰ ਸਪੋਰਟਸ ਨੂੰ ਹੈ, ਜਿੰਨੇ ਲੋਕੀ ਕਬੱਡੀ ਦੇ ਨਾਲ ਜੁੜੇ ਜਾਂ ਹਾਲੇ ਵੀ ਜੁੜੇ ਹੋਏ ਹਨ। ਜਿਸ ਤਰ੍ਹਾਂ ਇੱਕ ਸਪੋਰਟ ਨੂੰ ਤੁਸੀਂ ਟੀਵੀ ਦੇ ਅਕੋਰਡਿੰਗਲੀ ਢਾਲਦੇ ਹੋ, ਖੇਡ ਤਾਂ ਹੈਗਾ ਹੀ ਹੈ ਲੇਕਿਨ ਟੀਵੀ 'ਤੇ ਉਹਨੂੰ ਦਿਖਾਉਣਾ ਕਿਸ ਤਰ੍ਹਾਂ, ਮਤਲਬ ਮੈਚ ਦਾ ਰੰਗ ਵੀ ਕੀ ਹੋਣਾ ਚਾਹੀਦਾ ਜਿਹੜਾ ਟੀਵੀ 'ਤੇ ਵਧੀਆ ਲੱਗੇ, ਕਿੰਨੇ ਕੈਮਰੇ ਲਾਣੇ ਹੈ, ਕਿੰਨੀਆਂ ਲਾਈਟਿੰਗਸ ਕਰਨੀਆਂ ਹੈਗੀਆਂ, ਕਿਸ ਤਰ੍ਹਾਂ ਦੀ ਲਾਈਟ ਹੋਣੀ ਚਾਹੀਦੀ ਹੈ, ਰੂਲ ਵਿੱਚ ਕੋਈ ਛੋਟੇ ਮੋਟੇ ਚੇਂਜ ਕਰਨੇ ਹੈ ਤਾਂ ਕਿ ਟੀਵੀ 'ਤੇ ਹੋਰ ਬਿਹਤਰ ਲੱਗੇ, ਜਾਂ ਖੇਡ ਨੂੰ ਇੱਕ ਟਰਮੀਨੋਲੋਜੀ ਦੇਣੀ ਹੈ, ਕਿਉਂਕਿ ਪਹਿਲੇ ਕੋਈ ਜ਼ਿਆਦਾ ਟਰਮਸ ਨਹੀਂ ਹੁੰਦੀਆਂ ਸੀ, ਮਹਾਰਾਸ਼ਟਰ ਵਾਲੇ ਕੁਛ ਹੋਰ ਬੋਲਦੇ ਸੀ, ਹਰਿਆਣੇ ਵਾਲੇ ਕੁਛ ਹੋਰ ਬੋਲਦੇ ਸੀ, ਇੱਕ ਕਾਮਨ ਟਰਮੀਨੋਲੋਜੀ ਬਣਾਈ ਗਈ ਹੈ। ਤਾਂ ਮਤਲਬ ਬਹੁਤ ਵੱਡੇ ਪੱਧਰ 'ਤੇ ਕੰਮ ਹੋਇਆ, ਜੋ ਮੈਨੂੰ ਲੱਗਦਾ ਕਿ ਬਹੁਤ ਵੱਡਾ ਕਾਰਨ ਹੈ ਕਿ ਪ੍ਰੋ ਕਬੱਡੀ ਇੰਨੀ ਮਸ਼ਹੂਰ ਹੋ ਗਈ।
ਜੀ ਬਿਲਕੁਲ, ਔਰ ਜਿੰਨਾ ਕਰੀਬ ਤੋਂ ਤੁਸੀਂ ਇਸ ਖੇਡ ਨੂੰ ਦੇਖਿਆ, ਜਿੱਦਾਂ ਤੁਹਾਡੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ, ਉਹ ਬਰੀਕੀਆਂ ਜਿਹੜੀਆਂ ਇਸ ਖੇਡ ਦੇ ਨਾਲ ਜੁੜੀਆਂ ਹੋਈਆਂ, ਜਾਂ ਜਿਵੇਂ ਇਸ ਖੇਡ ਨੂੰ ਪ੍ਰੈਜ਼ੈਂਟ ਕੀਤਾ ਗਿਆ, ਕਿਉਂਕਿ ਤੁਸੀਂ ਵੀ ਉਹਦੇ ਨਾਲ ਨਾਲ ਇਹ ਸਫ਼ਰ, ਲੰਬਾ ਸਫ਼ਰ ਕਹਿ ਸਕਦੇ ਕਿ ਇਕੱਠੇ ਕਬੱਡੀ ਦੇ ਨਾਲ ਤੈਅ ਕਰਦੇ ਹੋਏ ਆ ਰਹੇ ਹੋ, ਅਤੇ ਕੇਵਲ ਕਬੱਡੀ ਨਹੀਂ ਬਲਕਿ ਹੋਰ ਖੇਡਾਂ ਦੇ ਵਿੱਚ ਵੀ ਤੁਹਾਡੀ ਆਵਾਜ਼ ਸਾਨੂੰ ਸੁਣਨ ਨੂੰ ਮਿਲਦੀ ਹੈ। ਹਾਲ ਹੀ ਵਿੱਚ ਹਾਕੀ ਵਿੱਚ ਵੀ ਤੁਹਾਡੀ ਆਵਾਜ਼ ਉਦੋਂ ਗਰਜਦਿਆਂ ਅਸੀਂ ਦੇਖੀ ਸੀ ਜਦੋਂ ਭਾਰਤ ਮੈਡਲ ਜਿੱਤਣ 'ਚ ਕਾਮਯਾਬ ਰਿਹਾ ਸੀ ਓਲੰਪਿਕ ਖੇਡਾਂ ਦੇ ਵਿੱਚ। ਅਤੇ ਤੁਸੀਂ ਖੇਡਾਂ ਦੇ ਨਾਲ ਕਾਫੀ ਜੁੜੇ ਹੋਏ ਹੋ, ਕਬੱਡੀ ਨਾਲ ਕਾਫੀ ਜੁੜੇ ਹੋਏ ਹੋ, ਤੇ ਇੱਥੇ ਇਹ ਸਵਾਲ ਤਾਂ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਬਣਦਾ ਹੀ ਹੈ ਕਿ ਵਿਦੇਸ਼ਾਂ ਵਿੱਚ ਹੁਣ ਜਿਵੇਂ ਕਬੱਡੀ ਪਹੁੰਚ ਰਹੀ, ਆਸਟ੍ਰੇਲੀਆ 'ਚ ਪਹੁੰਚ ਰਹੀ ਹੈ, ਜਿਹਨੂੰ ਆਸਟ੍ਰੇਲੀਆ ਦੇ ਖਿਡਾਰੀ ਹੁਣ ਖੇਡਣਗੇ, ਕੀ ਲੱਗਦਾ ਹੈ ਕਿ ਇਹ ਖਿਡਾਰੀ ਜੋ ਅਲੱਗ ਤਰ੍ਹਾਂ ਦੀ ਖੇਡ ਖੇਡ ਰਹੇ ਨੇ, ਫੁੱਟੀ ਵਰਗੀ ਖੇਡ ਖੇਡ ਰਹੇ ਨੇ, ਕਾਫੀ ਉਹਦੇ ਵਿੱਚ ਵੀ ਦਮਖਮ ਚਾਹੀਦਾ ਹੁੰਦਾ, ਕਿੰਨਾ ਮੁਸ਼ਕਿਲ ਜਾਂ ਕਿੰਨਾ ਆਸਾਨ ਹੁੰਦਾ ਕਿਸੇ ਇਸ ਤਰ੍ਹਾਂ ਦੀ ਖੇਡ ਖੇਡਦੇ ਹੋਏ ਖਿਡਾਰੀ ਨੂੰ ਆਪਦੇ ਆਪ ਨੂੰ ਕਬੱਡੀ ਵਿੱਚ ਢਾਲਣਾ, ਕਿੰਨਾ ਮੁਸ਼ਕਿਲ ਹੋ ਸਕਦਾ, ਕਿੰਨਾ ਸੌਖਾ ਹੋ ਸਕਦਾ?
ਆਈ ਥਿੰਕ ਜ਼ਿਆਦਾ ਮੁਸ਼ਕਿਲ ਹੋਏਗਾ ਨਹੀਂ, ਕਿਉਂਕਿ ਕੋਈ ਵੀ ਖਿਡਾਰੀ ਹੈ, ਕੋਈ ਵੀ ਗੇਮ ਖੇਡ ਰਿਹਾ, ਐਕਸੈਪਟ ਮੇ ਬੀ ਅਗਰ ਕੋਈ ਬ੍ਰਿਜ ਖੇਡਦਾ ਹੈ ਜਾਂ ਚੈਸ ਖੇਡਦਾ ਹੈ ਬੈਠ ਕੇ, ਉਹ ਇੱਕ ਅਲੱਗ ਤਰ੍ਹਾਂ ਦੀ ਚੀਜ਼ ਹੋਗੀ। ਕੋਈ ਵੀ ਅਗਰ ਖਿਡਾਰੀ ਆਊਟਡੋਰ ਸਪੋਰਟ ਖੇਡਦਾ, ਉਹਨੂੰ ਕਿਸੇ ਦੂਸਰੇ ਸਪੋਰਟ ਵਿੱਚ ਜਾਣ ਲਈ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੀ ਨਹੀਂ ਹੈ। ਇਹ ਜ਼ਰੂਰ ਹੈ, ਜਿਸ ਚੀਜ਼ ਵਿੱਚ ਮੁਸ਼ਕਿਲ ਆਏਗੀ ਉਹ ਇਹ ਕਿ ਅਗਰ ਤੁਸੀਂ ਫੁੱਟੀ ਖੇਡ ਰਹੇ ਹੋ ਤਾਂ ਤੁਹਾਡੀਆਂ ਜਿਹੜੀਆਂ ਸਰੀਰ ਦੀਆਂ ਰਿਕੁਆਇਰਮੈਂਟਸ ਹੈ ਕਿ ਤੁਹਾਡੇ ਮਸਲ ਕਿਹੜਾ ਵਾਲਾ ਮਸਲ ਕਿੰਨਾ ਸਟਰੋਂਗ ਹੋਣਾ ਚਾਹੀਦਾ ਹੈ, ਜਾਂ ਯੂਨੋ ਤੁਹਾਡੇ ਵਿੱਚ ਸਟਰੈਂਥ ਕਿੰਨੀ ਹੋਣੀ ਚਾਹੀਦੀ ਹੈ ਉਸ ਦੇ ਵਿੱਚ, ਔਰ ਕਬੱਡੀ ਦੇ ਵਿੱਚ ਜਾਂ ਈਵਨ ਕ੍ਰਿਕਟ ਜਾਂ ਹਾਕੀ ਨਾਲ ਜਾਂ ਫੁੱਟਬਾਲ ਨਾਲ ਆਪਾਂ ਉਹਦਾ ਕੰਪੈਰੀਜ਼ਨ ਕਰ ਲਈਏ, ਉਸ ਚੀਜ਼ ਦਾ ਫਰਕ ਹੋਏਗਾ। ਜੇ ਮੈਂ ਇਹ ਕਹਾਂ ਕਿ ਫੁੱਟੀ ਵਾਲੇ ਪਲੇਅਰ ਰਾਤੋਂ ਰਾਤ ਕਬੱਡੀ ਦੇ ਪਲੇਅਰ ਬਣ ਜਾਣਗੇ, ਉਹ ਗਲਤ ਹੋਏਗਾ। ਪਰ ਮੈਂ ਇਹ ਜ਼ਰੂਰ ਦਾਅਵੇ ਦੇ ਨਾਲ ਕਹਿ ਸਕਦਾ ਕਿ ਫੁੱਟੀ ਦੇ ਪਲੇਅਰ, ਕਿਉਂਕਿ ਹੁਣ ਕਬੱਡੀ ਦੀ ਪ੍ਰੈਕਟਿਸ ਵੀ ਕਰ ਰਹੇ ਹੋਣਗੇ, ਇੱਕ ਚੀਜ਼ ਮੈਂ ਗਰੰਟੀ ਦੇ ਨਾਲ ਕਹਿ ਸਕਦਾ ਕਿ ਉਹਨਾਂ ਨੂੰ ਮਜ਼ਾ ਬਹੁਤ ਆਇਆ ਹੋਣਾ, ਕਿਉਂਕਿ ਉਹ ਨੈਚੁਰਲ ਐਥਲੀਟ ਹੈ। ਐਡੇ ਲੰਬੇ ਮੈਦਾਨ ਵਿੱਚ ਸਾਰਿਆਂ ਨੇ ਭੱਜਣਾ ਦੌੜਨਾ ਹੁੰਦਾ ਹੈ, ਆਪਣੇ ਵਿਰੋਧੀ ਨੂੰ ਟੈਕਲ ਕਰਨਾ, ਉਹਦੇ 'ਤੇ ਛਾਲਾਂ ਮਾਰਨੀ ਹੈ, ਬਾਲ ਖੋ ਇੱਕ ਦੂਜੇ ਕੋਲੋਂ ਖੋਹਣੀ ਹੈ ਅਤੇ ਫਿਰ ਗੋਲ ਕਰਨੇ ਹੈ। ਸੋ ਬੇਸਿਕਲੀ ਖੇਡ ਤਾਂ ਉਹ ਖੇਡਦੇ ਹੀ ਹੈ, ਜਦੋਂ ਤੁਸੀਂ ਇੱਕ ਖੇਡ ਖੇਡਦੇ ਹੋ ਜਿਹੜਾ ਫਿਜ਼ੀਕਲੀ ਡਿਮਾਂਡਿੰਗ ਹੈ ਤਾਂ ਤੁਸੀਂ ਦੂਸਰਾ ਖੇਡ ਵੀ ਖੇਡ ਸਕਦੇ ਹੋ। ਮੈਨੂੰ ਲੱਗਦਾ ਕਿ ਔਖ ਉਹਨਾਂ ਨੂੰ ਬਹੁਤ ਜ਼ਿਆਦਾ ਆਏਗੀ ਨਹੀਂ, ਕਿਉਂਕਿ ਭੱਜਣ ਦੌੜਨ ਦੇ ਔਰ ਬਹੁਤ ਹਾਰਡ ਫਿਜ਼ੀਕਲ ਕੰਮ ਕਰਨ ਦੇ ਉਹ ਆਲਰੇਡੀ ਆਦੀ ਹੋ ਚੁੱਕੇ ਨੇ। ਕਬੱਡੀ ਵਿੱਚ ਵੀ ਉਹੀ ਕੁਛ ਹੁੰਦਾ, ਫਰਕ ਸਿਰਫ ਇਹ ਹੈ ਕਿ ਫੁੱਟੀ ਵਿੱਚ ਤੁਸੀਂ ਓਪਨ ਮੈਦਾਨ ਵਿੱਚ ਦੌੜਦੇ ਹੋ, ਥੱਲੇ ਘਾਹ ਲੱਗੀ ਹੋਈ ਹੈ, ਘਾਹ 'ਤੇ ਦੌੜਨਾ ਥੋੜ੍ਹਾ ਸੌਖਾ ਹੈਗਾ। ਅਤੇ ਹੁਣ ਜਿਹੜੀ ਕਬੱਡੀ ਹੈ ਉਹ ਸਿੰਥੈਟਿਕ ਮੈਟ 'ਤੇ ਖੇਡੀ ਜਾਂਦੀ ਹੈ, ਅਤੇ ਸਿੰਥੈਟਿਕ ਮੈਟ 'ਤੇ ਖੇਡਣ ਦੇ ਲਈ ਤੁਹਾਡੇ ਟੈਂਡਨਸ, ਤੁਹਾਡੇ ਲਿਗਾਮੈਂਟ ਬਹੁਤ ਜ਼ਿਆਦਾ ਚੰਗੀ ਸ਼ੇਪ ਵਿੱਚ ਹੋਣੇ ਚਾਹੀਦੇ ਹੈ। ਜਿੰਨਾ ਕੁ ਫੋਰਸ, ਜਿੰਨੀ ਕੁ ਪਾਵਰ ਫੁੱਟੀ ਵਿੱਚ ਹੁੰਦੀ ਹੈ, ਓਨੀ ਫੋਰਸ ਓਨੀ ਪਾਵਰ ਕਬੱਡੀ ਦੇ ਹਰ ਪਲੇਅਰ ਨੂੰ ਨਹੀਂ ਚਾਹੀਦੀ। ਜਿਹੜੇ ਉੱਥੇ ਡਿਫੈਂਡਰ ਹੈ, ਜਿਹੜੇ ਜਾਫੀ ਹੈ ਕਬੱਡੀ ਦੇ, ਉਹਨਾਂ ਵਿੱਚ ਪਾਵਰ ਚਾਹੀਦੀ ਹੈ, ਪਰ ਜਿਹੜੇ ਰੇਡਿੰਗ ਕਰਨ ਜਾ ਰਹੇ ਹੈ, ਜੋ ਰੇਡਰ ਹੈ, ਉਹਨਾਂ ਵਿੱਚ ਜ਼ਿਆਦਾ ਐਜਿਲਿਟੀ ਚਾਹੀਦੀ ਹੁੰਦੀ ਹੈ, ਸਪੀਡ ਚਾਹੀਦੀ ਹੁੰਦੀ ਹੈ। ਸੋ ਇਹ ਬੇਸਿਕ ਬੇਸਿਕ ਚੀਜ਼ਾਂ ਹੈਗੀਆਂ। ਪਰ ਅਗੇਨ, ਜਦੋਂ ਤੁਸੀਂ ਯੂਨੋ ਇੰਨਾ ਕੁਛ ਭੱਜ ਰਹੇ ਹੋ, ਦੌੜ ਰਹੇ ਹੋ, ਫੁੱਟੀ ਵਰਗਾ ਇੰਨਾ ਔਖਾ ਖੇਡ ਖੇਡ ਰਹੇ ਹੋ, ਤਾਂ ਕਬੱਡੀ ਖੇਡਣੀ ਕੋਈ ਜ਼ਿਆਦਾ ਔਖੀ ਹੋਏਗੀ ਨਹੀਂ ਫੁੱਟੀ ਦੇ ਪਲੇਅਰਸ ਨੂੰ, ਉਹਨਾਂ ਨੂੰ ਮਜ਼ਾ ਜ਼ਰੂਰ ਆਏਗਾ, ਇਸ ਗੱਲ ਦੀ ਮੈਂ ਗਰੰਟੀ ਦੇ ਸਕਦਾ।
ਜੀ, ਤੁਸੀਂ ਮਜ਼ੇ ਦੀ ਗੱਲ ਕਰ ਰਹੇ ਹੋ, ਮੇਰੀ ਕੁਝ ਦਿਨ ਪਹਿਲਾਂ ਜੋ ਇੱਥੇ ਕਬੱਡੀ ਦੀ ਆਸਟ੍ਰੇਲੀਅਨ ਟੀਮ ਤਿਆਰ ਹੋ ਰਹੀ ਹੈ, ਉਹਨਾਂ ਦੇ ਕਪਤਾਨ ਜੋਸ਼ ਕੈਨੇਡੀ ਨਾਲ ਗੱਲ ਹੋ ਰਹੀ ਸੀ, ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਮਜ਼ਾ ਬਹੁਤ ਆ ਰਿਹਾ, ਤਿਆਰੀ ਕਰ ਰਹੇ ਹਾਂ, ਖੇਡ ਵੀ ਰਹੇ ਹਾਂ, ਸਿੱਖ ਵੀ ਰਹੇ ਹਾਂ, ਪਰ ਮਜ਼ਾ ਬਹੁਤ ਆ ਰਿਹਾ। ਬਿਲਕੁਲ, ਤੁਸੀਂ ਸਹੀ ਇਹ ਗੱਲ ਕਹੀ ਹੈ। ਤੁਸੀਂ ਥੋੜ੍ਹੀ ਦੇਰ ਪਹਿਲਾਂ ਇਹ ਵੀ ਗੱਲ ਕਹੀ ਸੀ ਕਿ ਆਸਟ੍ਰੇਲੀਆ ਇੱਕ ਸਪੋਰਟਿੰਗ ਨੇਸ਼ਨ ਹੈ, ਜਦੋਂ ਵੀ ਗੱਲ ਕਰਦੇ ਹਾਂ ਸਪੋਰਟਿੰਗ ਨੇਸ਼ਨ, ਕਿ ਹਰ ਕੋਈ ਇਹ ਪੁੱਛਦਾ ਇੱਕ ਦੂਜੇ ਨੂੰ ਕਿ ਖੇਡ ਕਿਹੜੀ ਖੇਡਦਾ, ਤੇ ਤੁਸੀਂ ਪ੍ਰੈਜੈਂਟੇਸ਼ਨ ਦੀ ਗੱਲ ਵੀ ਕੀਤੀ, ਕਬੱਡੀ ਨੂੰ ਜਿਸ ਤਰੀਕੇ ਨਾਲ ਇੰਡੀਆ ਦੇ ਵਿੱਚ ਪ੍ਰੈਜੈਂਟ ਕੀਤਾ ਗਿਆ ਤਾਂ ਕਰਕੇ ਉਹ ਕਾਫੀ ਲੋਕਾਂ ਨੂੰ ਪਸੰਦ ਆਈ, ਪਰ ਇੱਕ ਰੀਜ਼ਨ ਇਹ ਵੀ ਸੀ ਕਿ ਲੋਕ ਜਾਣੂ ਸੀ ਕਬੱਡੀ ਦੇ ਨਾਲ। ਜੇ ਅਸੀਂ ਇੱਥੇ ਤੁਹਾਨੂੰ ਇਹ ਪੁੱਛੀਏ ਕਿ ਜਿਹੜੀ ਆਸਟ੍ਰੇਲੀਆ ਦੇ ਸਪੋਰਟਸ ਲਵਰਸ ਨੇ, ਜੋ ਪ੍ਰਸ਼ੰਸਕ ਨੇ ਖੇਡ ਦੇ, ਉਹਨਾਂ ਦੇ ਸਾਹਮਣੇ ਜੇ ਕਬੱਡੀ ਇਸ ਤਰੀਕੇ ਨਾਲ ਪ੍ਰੈਜ਼ੈਂਟ ਕੀਤੀ ਜਾਊਗੀ, ਕਿਸ ਤਰ੍ਹਾਂ ਦਾ ਰਿਐਕਸ਼ਨ ਸਾਨੂੰ ਦੇਖਣ ਨੂੰ ਮਿਲ ਸਕਦਾ?
ਆਸਟ੍ਰੇਲੀਆ ਦੇ ਸਪੋਰਟਸ ਫੈਨਸ ਬਹੁਤ ਪਸੰਦ ਕਰਨਗੇ ਕਬੱਡੀ, ਮੈਂ ਇਸ ਚੀਜ਼ ਦੀ ਵੀ ਗਰੰਟੀ ਦੇ ਸਕਦਾ, ਕਿਉਂਕਿ ਅਗੇਨ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਆਸਟ੍ਰੇਲੀਆ ਸਪੋਰਟਸ ਲਵਿੰਗ ਨੇਸ਼ਨ ਹੈ, ਮਤਲਬ ਮੇਰੇ ਜਿਹੜੇ ਤੁਹਾਡੇ ਵਰਗੇ ਕਈ ਮਿੱਤਰ ਹੈ ਜਿਹੜੇ ਆਸਟ੍ਰੇਲੀਆ ਰਹਿੰਦੇ ਹੈ, ਜਦੋਂ ਵੀ ਕ੍ਰਿਕਟ ਦਾ ਵਰਲਡ ਕੱਪ ਹੁੰਦਾ ਹੈ ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਉਹ ਕਹਿੰਦੇ ਯਾਰ ਇੱਥੇ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈ ਕ੍ਰਿਕਟ ਵਰਲਡ ਕੱਪ ਦਾ, ਇੰਡੀਆ ਵਿੱਚ ਹਰ ਜਗ੍ਹਾ ਟੀਵੀ ਤੇ ਸੋਸ਼ਲ ਮੀਡੀਆ ਤੇ ਜਾਂ ਬਾਹਰ ਸੜਕਾਂ ਤੇ ਪੂਰਾ ਮਾਹੌਲ ਬਣਿਆ ਹੁੰਦਾ, ਪਰ ਜਦੋਂ ਅਸੀਂ ਮੈਚ ਦੇਖਦੇ ਹਾਂ, ਹੁਣ ਇੰਡੀਅਨ ਟੀਮ ਆਸਟ੍ਰੇਲੀਆ ਖੇਡ ਰਹੀ ਹੈ, ਭਾਵੇਂ ਟੈਸਟ ਮੈਚ ਹੀ ਖੇਡ ਰਹੀ ਹੈ, ਫਿਰ ਵੀ ਸਟੇਡੀਅਮ ਪੂਰੇ ਭਰੇ ਹੁੰਦੇ ਹੈ, ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਸ਼ੁਰੂ ਸ਼ੁਰੂ ਤੋਂ, ਅੱਜ ਤੋਂ 15-20 ਸਾਲ ਪਹਿਲੇ, ਇਹ ਸੁਣ ਕੇ ਕਿ ਇੱਥੇ ਤਾਂ ਕ੍ਰਿਕਟ ਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਹੈ, ਪੂਰਾ ਦੇਸ਼ ਫੁੱਟੀ ਲਈ ਪਾਗਲ ਹੈ, ਪਰ ਜਦੋਂ ਕ੍ਰਿਕਟ ਦੇ ਮੈਚ ਹੁੰਦੇ ਹੈ ਉਦੋਂ ਸਟੇਡੀਅਮ ਭਰੇ ਹੁੰਦੇ ਹੈ, ਮੈਂ ਥੋੜ੍ਹਾ ਹੈਰਾਨ ਹੋਇਆ ਕਿ ਚੱਕਰ ਕੀ ਹੈ, ਫਿਰ ਧਿਆਨ ਆਇਆ ਕਿ ਇੱਥੇ ਹਰ ਇੱਕ ਖੇਡ ਨੂੰ ਪਿਆਰ ਕਰਨ ਵਾਲੇ ਆਪਣੀ ਆਪਣੀ ਇੱਕ ਨੀਸ਼ ਆਡੀਅੰਸ ਹੈ, ਆਸਟ੍ਰੇਲੀਆ ਵਾਲੇ ਵੀ ਬਹੁਤ ਸਾਰੇ ਇਹੋ ਜਿਹੇ ਆਸਟ੍ਰੇਲੀਆ ਦੇ ਮੂਲ ਨਿਵਾਸੀ ਹਨ ਜਿਹੜੇ ਕ੍ਰਿਕਟ ਨੂੰ ਪਿਆਰ ਕਰਦੇ ਨੇ, ਫਿਰ ਆਪਣੇ NRI ਤਾਂ ਉੱਥੇ ਹੈਗੇ ਹੈ, ਸਬ ਕੌਂਟੀਨੈਂਟ ਦੇ ਲੋਕ ਤਾਂ ਉੱਥੇ ਹੈਗੇ ਹੀ ਹੈ, ਸੋ ਆਲ ਇਨ ਆਲ ਭਾਵੇਂ ਆਸਟ੍ਰੇਲੀਆ ਦੇ ਆਪਣੇ ਮੂਲ ਨਿਵਾਸੀ ਹੋਣ, ਭਾਵੇਂ ਆਪਣੇ ਇੰਡੀਆ ਦੇ ਜਾਂ ਸਬ ਕੌਂਟੀਨੈਂਟ ਦੇ ਲੋਕ ਹੋਣ, ਜਿਹੜੇ ਤਾਂ NRIs ਹੈ, ਸਬ ਕੌਂਟੀਨੈਂਟ ਵਾਲੇ ਲੋਕ ਹੈ, ਇੰਡੀਅਨ, ਪਾਕਿਸਤਾਨ, ਬਾਂਗਲਾਦੇਸ਼ੀ, ਇਹ ਸਾਰੇ ਤਾਂ ਇਹਨਾਂ ਸਾਰਿਆਂ ਦਾ ਤਾਂ ਕਬੱਡੀ ਨਾਲ ਇੱਕ ਪਹਿਲੀ ਰਿਸ਼ਤਾ ਬਣਿਆ ਹੋਇਆ, ਇੱਕ ਡੂੰਘੀ ਸਾਂਝ ਬਣੀ ਹੋਈ ਹੈ, ਤੇ ਜਿਹੜੇ ਆਸਟ੍ਰੇਲੀਆ ਵਾਲੇ ਹਨ, ਕਿਉਂਕਿ ਉਹ ਖੇਡ ਦੇਖਣ ਦੇ ਸ਼ੌਕੀਨ ਨੇ, ਉਹ ਜ਼ਰੂਰ ਇਹਨੂੰ ਪਸੰਦ ਕਰਨਗੇ, ਔਰ ਵੈਸੇ ਵੀ ਯੂਨੋ ਜਦੋਂ ਆਪਾਂ ਨੂੰ ਆਪਣੀ ਪਸੰਦ ਨਾਲੋਂ ਕੋਈ ਕੰਟਰਾਸਟਿੰਗ ਚੀਜ਼, ਕੋਈ ਅੱਖ ਬਿਲਕੁਲ ਵੱਖਰੀ ਚੀਜ਼ ਦਿਖਦੀ ਹੈ, ਤਾਂ ਉਹ ਥੋੜ੍ਹੀ ਅਟਰੈਕਟ ਕਰਦੀ ਹੈ, ਹੁਣ ਆਸਟ੍ਰੇਲੀਆ ਵਾਲੇ ਮੇਨਲੀ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਫੁੱਟੀ ਦੇਖਦੇ ਹਾਂ, ਮੈਂ ਖੁੱਲ੍ਹੇ ਮੈਦਾਨ ਵਿੱਚ ਬਹਿ ਕੇ, ਇੱਕ ਆਊਟਡੋਰ ਸਪੋਰਟ ਹੈ, ਕਬੱਡੀ ਇਨਡੋਰ ਸਪੋਰਟ ਹੈ, ਐਂਡ ਆਈ ਹੋਪ ਉੱਥੇ ਇਨਡੋਰ ਸਟੇਡੀਅਮ ਵਿੱਚ ਹੀ ਖੇਡੀ ਜਾਵੇ, ਹਾਲਾਂਕਿ ਤੁਸੀਂ ਇਹਨੂੰ ਆਊਟਡੋਰ ਵੀ ਖੇਡ ਸਕਦੇ ਹੋ, ਕਿਸੇ ਵੀ ਆਊਟਡੋਰ ਸਟੇਡੀਅਮ ਦੇ ਵਿੱਚ ਮੈਟ ਲਾ ਤਾ, ਪਰ ਉਹ ਮਜ਼ਾ ਨਹੀਂ ਆਏਗਾ, ਇਨਡੋਰ ਸਟੇਡੀਅਮ ਹੋਵੇ, ਪ੍ਰੋਪਰ ਲਾਈਟਿੰਗ ਕੀਤੀ ਹੋਵੇ, ਤਾਂ ਬਿਲਕੁਲ ਇੱਕ ਅਲੱਗ ਐਕਸਪੀਰੀਅੰਸ ਹੋਏਗਾ ਆਸਟ੍ਰੇਲੀਅਨਸ ਦੇ ਲਈ, ਕਿ ਅਸੀਂ ਤਾਂ ਵੱਡੇ ਵੱਡੇ ਖੁੱਲ੍ਹੇ ਮੈਦਾਨਾਂ ਵਿੱਚ ਬੈਠਦੇ ਹਾਂ, ਇਹ ਇੱਕ ਬੰਦ ਕਮਰਾ ਹੈ, ਇੱਕ ਇਨਡੋਰ ਸਟੇਡੀਅਮ ਹੈ ਜਿੱਥੇ ਆਰਟੀਫਿਸ਼ਲ ਲਾਈਟਿੰਗ ਕੀਤੀ ਗਈ ਹੈ, ਉਹ ਬਿਲਕੁਲ ਇੱਕ ਅਲੱਗ ਤਜਰਬਾ ਹੋਏਗਾ ਆਸਟ੍ਰੇਲੀਅਨਸ ਦੇ ਲਈ, ਤੇ ਇਹ ਸਪੋਰਟ ਇਹੋ ਜਿਹਾ ਹੈ ਔਰ ਇਹਦਾ ਫਾਰਮੈਟ ਇਹੋ ਜਿਹਾ ਹੈ ਕਿ ਤੁਸੀਂ ਕਦੇ ਬੋਰ ਨਹੀਂ ਹੋ ਸਕਦੇ, ਆਈ ਥਿੰਕ ਇਹ ਇੱਕ ਬਹੁਤ ਚੰਗੀ ਚੀਜ਼ ਹੈ, ਕਾਮਨ ਚੀਜ਼ ਹੈ ਦੋਨਾਂ ਖੇਲਾਂ ਦੇ ਵਿੱਚ, ਭਾਵੇਂ ਫੁੱਟੀ ਹੋਵੇ ਭਾਵੇਂ ਕਬੱਡੀ ਹੋਵੇ, ਕਿ ਬੋਰੀਅਤ ਕਦੇ ਵੀ ਨਹੀਂ ਹੁੰਦੀ, ਜਿਹਨੂੰ ਟੈਸਟ ਮੈਚ ਚੱਲ ਰਿਹਾ, ਹਾਲਾਂਕਿ ਪਹਿਲਾ ਟੈਸਟ ਬੜਾ ਇੰਟਰਸਟਿੰਗ ਰਿਹਾ ਸੀ ਇੰਡੀਆ ਆਸਟ੍ਰੇਲੀਆ ਦਾ, ਪਰ ਟੈਸਟ ਮੈਚ ਦੇ ਵਿੱਚ ਕੁਛ ਇਹੋ ਜਿਹੇ ਮੋਮੈਂਟ ਆ ਜਾਂਦੇ ਹੈ, ਇੱਕ ਸੈਸ਼ਨ ਹੈ ਕਿ 50 ਰਨ ਬਣੇ, 70 ਰਨ ਬਣੇ, ਬੋਰਿੰਗ ਹੋ ਗਿਆ, ਜਾਂ ਆਪਾਂ ਜੇ ਸੋਕਰ ਦੇਖ ਰਹੇ ਹਾਂ, ਯੂਰੋਪੀਅਨ ਫੁੱਟਬਾਲ ਦੇਖ ਰਹੇ ਹਾਂ, ਉੱਥੇ ਕਈ ਵਾਰੀ 90 ਮਿੰਟ ਵਿੱਚ ਇੱਕ ਵੀ ਗੋਲ ਨਹੀਂ ਹੁੰਦਾ ਪੂਰੇ ਮੈਚ ਦੇ ਅੰਦਰ, ਬੋਰਿੰਗ ਹੋ ਸਕਦਾ, ਉਹ ਕਬੱਡੀ ਵਾਲਾ ਜਿਹੜਾ ਸਾਡਾ ਫਾਰਮੈਟ ਹੈ, ਜਿਹੜਾ ਮੈਟ ਦੀ ਕਬੱਡੀ ਵਾਲਾ ਫਾਰਮੈਟ ਹੈ, ਉਹਦੇ ਵਿੱਚ ਤੁਸੀਂ ਬੋਰ ਹੋ ਨਹੀਂ ਸਕਦੇ, ਫਾਰਮੈਟ ਇਸ ਤਰ੍ਹਾਂ ਦਾ ਬਣਾਇਆ ਗਿਆ, ਸੋ ਐਕਸ਼ਨ ਪੈਕਡ ਸਪੋਰਟ ਹੈ, ਤੇ ਆਸਟ੍ਰੇਲੀਆ ਦੀ ਜਨਤਾ ਬਹੁਤ ਪਸੰਦ ਕਰੇਗੀ ਕਬੱਡੀ ਨੂੰ।
ਜੀ ਬਿਲਕੁਲ, ਔਰ ਉਮੀਦਾਂ ਹੈ ਕਿ ਇਹ ਖੇਡ ਵਾਕਈ ਬਹੁਤ ਪਸੰਦ ਕੀਤਾ ਜਾਏਗਾ, ਬਸ ਇੰਤਜ਼ਾਰ ਹੈ ਹੁਣ 28 ਦਸੰਬਰ ਦਾ, ਅਤੇ ਤੁਸੀਂ ਜਿੱਦਾਂ ਕਹਿ ਰਹੇ ਸੀ ਕਿ ਇੱਥੇ ਉਮੀਦ ਹੈ ਕਿ ਇਨਡੋਰ ਵੀ, ਹਾਂ ਬਿਲਕੁਲ, ਇੱਥੇ ਜੌਨਕਿਨ ਏਰੀਨਾ 'ਚ ਇਨਡੋਰ ਸਟੇਡੀਅਮ ਦੇ ਵਿੱਚ ਇਹ ਕਬੱਡੀ ਦਾ ਮੁਕਾਬਲਾ ਹੋ ਰਿਹਾ, ਅਤੇ ਦੋਹਰੀ ਗੱਲ ਇਹ ਹੈ ਕਿ ਜਦੋਂ ਇੱਥੇ ਬੋਕਸਿੰਗ ਡੇ ਟੈਸਟ ਚੱਲ ਰਿਹਾ ਹੋਏਗਾ, ਯਾਨੀ ਟੈਸਟ ਮੈਚ ਦਾ ਤੀਜਾ ਦਿਨ ਹੋਏਗਾ, ਜਿਵੇਂ ਹੀ ਟੈਸਟ ਮੈਚ ਦਾ ਦਿਨ ਦਾ ਖੇਡ ਖਤਮ ਹੋਏਗਾ, ਉਹਦੇ ਨਾਲ ਹੀ ਵਾਕਿੰਗ ਡਿਸਟੈਂਸ 'ਤੇ ਕਬੱਡੀ ਦਾ ਏਰੀਨਾ, ਯਾਨੀ ਕਿ ਉੱਥੋਂ ਕ੍ਰਿਕਟ ਦਾ ਮੈਚ ਦੇਖਣ ਤੋਂ ਬਾਅਦ ਸਿੱਧੇ ਜੋ ਕਬੱਡੀ ਦੇਖਣਾ ਚਾਹੁੰਦੇ ਨੇ ਉਹ ਕਬੱਡੀ ਦੇਖਣ ਲਈ ਪਹੁੰਚ ਸਕਦੇ ਨੇ। ਸੁਨੀਲ ਜੀ, ਇੱਕ ਚੀਜ਼ ਹੋਰ, ਤੁਸੀਂ ਜਿੱਦਾਂ ਹੁਣ ਓਪਨ ਦੀ ਵੀ ਗੱਲ ਕਰ ਰਹੇ ਸੀ ਕਬੱਡੀ ਦੀ, ਬਹੁਤ ਸਾਰੇ ਲੋਕ NRIs ਖਾਸਕਰ ਜੋ ਪੰਜਾਬ ਦੇ ਨਾਲ ਐਸੋਸੀਏਟਿਡ ਨੇ, ਪੰਜਾਬ ਦੇ ਨਾਲ ਸੰਬੰਧਿਤ ਨੇ, ਉਹ ਕਈ ਵਾਰ ਕਨਫਿਊਜ਼ ਕਰ ਜਾਂਦੇ ਨੇ ਜਦੋਂ ਵੀ ਕਬੱਡੀ ਦਾ ਨਾਂ ਆਉਂਦਾ ਹੈ। ਪੰਜਾਬ ਦੇ ਵਿੱਚ ਜਿਹੜਾ ਇੱਕ ਕਬੱਡੀ ਦਾ ਸਟਾਈਲ ਫੋਲੋ ਕੀਤਾ ਜਾਂਦਾ, ਜੋ ਵਰਲਡ ਓਵਰ ਜਿੰਨੇ ਵੀ ਪੰਜਾਬੀ ਅਕਸਰ ਖੇਡਦੇ ਨੇ, ਉਹ ਇੱਕ ਸਰਕਲ ਕਬੱਡੀ, ਓਪਨ ਕਬੱਡੀ ਜਾਂ ਜਿਹਨੂੰ ਕਹਿ ਲੈਂਦੇ ਹਾਂ, ਉਹ ਖੇਡਦੇ ਨੇ, ਅਤੇ ਜਿਹੜਾ ਇਹ ਸਟਾਈਲ ਆਫ ਕਬੱਡੀ ਹੈ, ਜਿਹੜਾ ਪ੍ਰੋ ਕਬੱਡੀ ਲੀਗ ਦੇ ਵਿੱਚ ਦੇਖਦੇ ਹਾਂ ਆਪਾਂ, ਇਹਨੂੰ ਨੈਸ਼ਨਲ ਸਟਾਈਲ ਆਫ ਕਬੱਡੀ ਵੀ ਕਿਹਾ ਜਾਂਦਾ ਹੈ, ਕੀ ਮੇਜਰ ਅੰਤਰ ਨੇ ਇਹਨਾਂ ਦੋਨਾਂ ਦੇ ਵਿੱਚ?
ਇਹ ਤੁਸੀਂ ਬੜਾ ਸਹੀ ਸਵਾਲ ਪੁੱਛਿਆ, ਕਿਉਂਕਿ ਆਪਾਂ ਕਿਉਂਕਿ ਜ਼ਿਆਦਾਤਰ ਪੰਜਾਬੀ ਆਡੀਅੰਸ ਨੂੰ ਐਡਰੈਸ ਕਰ ਰਹੇ ਹਾਂ, ਅਤੇ ਜਦ ਵੀ ਕਿਸੇ ਪੰਜਾਬੀ ਦੇ ਅੱਗੇ ਆਪਾਂ ਕਬੱਡੀ ਦੀ ਗੱਲ ਕਰੀਏ ਜਾਂ ਕੌਡੀ ਬੋਲੀਏ, ਤਾਂ ਉਹਦਾ ਮਤਲਬ ਹੀ ਹੁੰਦਾ ਸਰਕਲ ਕਬੱਡੀ ਜਾਂ ਓਪਨ ਕਬੱਡੀ। ਹਾਲਾਂਕਿ ਉਹ ਪੰਜਾਬੀ ਭਾਵੇਂ ਇੰਡੀਆ ਦੇ ਹੋਣ ਭਾਵੇਂ ਪਾਕਿਸਤਾਨ ਦੇ ਹੋਣ, ਉੱਥੇ ਵੀ ਜ਼ਿਆਦਾ ਹੀ ਓਪਨ ਸਰਕਲ ਕਬੱਡੀ ਖੇਡੀ ਜਾਂਦੀ ਹੈ। ਇਹ ਆਈ ਥਿੰਕ ਓਨਾ ਹੀ ਦਿਲਚਸਪ ਹੈ ਜਿਵੇਂ ਆਪਾਂ USA ਚਲੇ ਜਾਈਏ ਅਤੇ ਉੱਥੇ ਬੋਲੀਏ ਕਿ ਆਈ ਐਮ ਅ ਫੁੱਟਬਾਲ ਫੈਨ, ਉੱਥੋਂ ਦੇ ਫੁੱਟਬਾਲ ਵਿੱਚ ਅਤੇ ਯੂਰਪ ਦੇ ਫੁੱਟਬਾਲ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਨਾ, ਤੋ ਉਵੇਂ ਹੀ ਹੈ ਕਿ ਜਿਵੇਂ ਆਪਾਂ ਪੰਜਾਬ ਵਿੱਚ ਆ ਕੇ ਕਬੱਡੀ ਬੋਲੀਏ ਤਾਂ ਉਹ ਨੈਚੁਰਲ ਤੌਰ 'ਤੇ ਸਰਕਲ ਕਬੱਡੀ ਮੰਨਿਆ ਜਾਂਦਾ ਹੈ, ਅਤੇ ਜਿਹੜੀ ਪ੍ਰੋ ਕਬੱਡੀ ਵਾਲੀ ਹੈ ਜਾਂ ਬਾਕੀ ਸਟੇਟਸ ਵਿੱਚ ਖੇਡੀ ਜਾਂਦੀ ਹੈ ਉਹ ਨੈਸ਼ਨਲ ਸਟਾਈਲ ਆਫ ਕਬੱਡੀ ਹੈ। ਕਹਿਣ ਨੂੰ ਇੱਕੋ ਨਾਮ ਹੈ ਪਰ ਖੇਡਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਜਿਵੇਂ ਕਿ ਇੰਗਲੈਂਡ ਦੇ ਫੁੱਟਬਾਲ ਔਰ ਅਮਰੀਕਾ ਦੇ ਫੁੱਟਬਾਲ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਉੱਥੇ ਤੁਸੀਂ ਫੁੱਟਬਾਲ ਖੇਡਦੇ ਹੋ ਉੱਥੇ ਉਹ ਤਕਰੀਬਨ ਰਗਬੀ ਬਣ ਜਾਂਦੀ ਹੈ, ਉਵੇਂ ਆ ਹੈ। ਜਿਹੜਾ ਆਪਣਾ ਪੰਜਾਬ ਵਾਲਾ ਕਬੱਡੀ ਹੈ ਉਹ ਤਾਂ ਤੁਹਾਡੇ ਸਾਰੇ ਸ਼ਰੋਤੇ ਜਾਣਦੇ ਹੈ ਕਿ ਬਹੁਤ ਖੁੱਲਾ ਮੈਦਾਨ ਹੁੰਦਾ ਹੈ, ਚਾਰ ਜਾਫੀ ਹੈ, ਚਾਰ ਤੁਹਾਡੇ ਕੋਲ ਰੇਡਰ ਹੈ, ਇੱਕ ਰੇਡਰ ਜਾਏਗਾ ਉਹ ਇੱਕੋ ਹੀ ਜਾਫੀ ਨੂੰ ਟੈਕਲ ਕਰ ਸਕਦਾ ਹੈ, ਬਾਕੀ ਤਿੰਨ ਜਾਫੀ ਜਾਂ ਡਿਫੈਂਡਰ ਉਹਨੂੰ ਆ ਕੇ ਟੈਕਲ ਨਹੀਂ ਕਰ ਸਕਦੇ, ਉੱਥੇ ਵਨ ਵਰਸਿਸ ਵਨ ਗੇਮ ਬਣ ਜਾਂਦੀ ਹੈ। ਤੇ ਜਿਹੜੀ ਪ੍ਰੋ ਕਬੱਡੀ ਵਾਲੀ ਨੈਸ਼ਨਲ ਸਟਾਈਲ ਕਬੱਡੀ ਹੈ, ਇਹਦਾ ਪਹਿਲਾ ਮੁੱਢਲਾ ਅੰਤਰ ਇਹ ਹੈ ਕਿ ਇਹ ਮੈਟ ਤੇ ਖੇਡੀ ਜਾਂਦੀ ਹੈ, ਖੁੱਲੇ ਹੋਏ ਮੈਦਾਨ 'ਚ ਨਹੀਂ ਖੇਡੀ ਜਾਂਦੀ। ਹਾਂ, ਕੁਛ ਇਲਾਕਿਆਂ ਵਿੱਚ ਮਿੱਟੀ ਤੇ ਖੇਡੀ ਜਾਂਦੀ ਹੈ, ਓਪਨ ਖੇਡੀ ਜਾਂਦੀ ਆ ਵੀ, ਲੇਕਿਨ ਉਹਦੀ ਇੱਕ ਤੁਸੀਂ ਕਹੋ ਕਿ ਬਾਉਂਡਰੀ ਬਣੀ ਹੁੰਦੀ ਹੈ, ਉਹਦਾ ਇੱਕ ਪਲੇਇੰਗ ਏਰੀਆ ਦਾ ਸਾਈਜ਼ ਹੈ, 13 meter by 7 meter ਦਾ ਸਾਈਜ਼ ਹੈ, ਉਹ ਭਾਵੇਂ ਮੈਟ ਤੁਸੀਂ ਵਿਛਾ ਲਓ, ਉਹ ਭਾਵੇਂ ਤੁਸੀਂ ਓਪਨ ਮਿੱਟੀ ਤੇ ਖੇਡ ਲਓ, ਉਹ ਸਭ ਤੋਂ ਵੱਡਾ ਡਿਫਰੈਂਸ ਹੈ। ਨੰਬਰ 2, ਆਪਣੀ ਸਰਕਲ ਕਬੱਡੀ ਵਿੱਚ 4 versus 4 ਦਾ ਗੇਮ ਹੁੰਦਾ ਹੈ, ਇੱਥੇ 7-7 ਦਾ ਗੇਮ ਹੁੰਦਾ ਹੈ। ਸਰਕਲ ਕਬੱਡੀ ਵਿੱਚ ਇੱਕ ਜਾਫੀ ਯਾਨੀ ਕਿ ਇੱਕ ਡਿਫੈਂਡਰ ਹੀ ਰੇਡਰ ਨੂੰ ਟੈਕਲ ਕਰ ਸਕਦਾ ਹੈ, ਨੈਸ਼ਨਲ ਕਬੱਡੀ ਵਿੱਚ 7 of 7 ਡਿਫੈਂਡਰ ਉਹਨੂੰ ਟੈਕਲ ਕਰ ਸਕਦੇ ਹੈ, ਅਗਰ 7 ਹੈਗੇ ਆ ਤਾਂ, ਜਾਂ 6 ਹੈਗੇ ਆ, 5 ਹੈਗੇ ਆ, ਮਤਲਬ ਜਿੰਨੇ ਵੀ ਡਿਫੈਂਡਰ ਮੈਚ ਤੇ ਖੜੇ ਹੈ ਐਕਟਿਵ ਹੈ ਸਾਰੇ ਦੇ ਸਾਰੇ ਰੇਡਰ ਨੂੰ ਟੈਕਲ ਕਰ ਸਕਦੇ ਹੈ। ਸਰਕਲ ਕਬੱਡੀ ਵਿੱਚ ਕੋਈ ਬੋਨਸ ਪੁਆਇੰਟ ਦਾ ਹਿਸਾਬ ਨਹੀਂ ਹੁੰਦਾ, ਨੈਸ਼ਨਲ ਕਬੱਡੀ ਵਿੱਚ ਮੈਟ ਵਾਲੀ ਕਬੱਡੀ ਵਿੱਚ ਇੱਕ ਪ੍ਰੋਪਰ ਬੋਨਸ ਲਾਈਨ ਖਿੱਚੀ ਗਈ ਹੁੰਦੀ ਹੈ, ਉਹਨੂੰ ਕ੍ਰੋਸ ਕਰਨ ਤੇ ਤੁਹਾਨੂੰ ਬੋਨਸ ਦਾ ਪੁਆਇੰਟ ਮਿਲਦਾ ਹੈ, ਆਲ ਆਊਟ ਦੇ ਪੁਆਇੰਟ ਮਿਲਦੇ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਨਾਮ ਜ਼ਰੂਰ ਇੱਕੋ ਵਰਗਾ ਹੈਗਾ ਕਬੱਡੀ, ਪਰ ਦੋਨਾਂ ਗੇਮਸ ਨੂੰ ਦੇਖੀਏ ਤਾਂ ਓਨਾ ਹੀ ਅੰਤਰ ਹੈ ਜਿੰਨਾ ਇੰਗਲੈਂਡ ਦੇ ਫੁੱਟਬਾਲ ਤੇ ਅਮੈਰੀਕਾ ਦੇ ਫੁੱਟਬਾਲ ਦਾ ਅੰਤਰ ਹੈ। ਤੇ ਸਿਮਿਲਰ ਚੀਜ਼, ਕਾਮਨ ਚੀਜ਼ ਇਹ ਹੈ ਕਿ ਦੋਨਾਂ ਨੂੰ ਦੇਖ ਕੇ ਮਜ਼ਾ ਬੜਾ ਆਉਂਦਾ ਹੈ।
ਮੈਂ ਬਸ ਇਹੀ ਗੱਲ ਕਹਿਣ ਵਾਲਾ ਸੀ,
ਓਪਨ ਕਬੱਡੀ ਥੋੜੀ ਥੋੜੀ ਆਪਾਂ ਨੂੰ ਕੁਸ਼ਤੀ ਦੀ ਜ਼ਰੂਰ ਇੱਕ ਝਲਕ ਦੇ ਦਿੰਦੀ ਹੁੰਦੀ ਹੈ, ਨਾ ਵਨ ਵਰਸਿਸ ਵਨ ਜਦੋਂ ਆਪਸ ਵਿੱਚ ਘੋਲ ਜਿਹਾ ਹੁੰਦਾ, ਇੱਕ ਭੱਜ ਰਿਹਾ, ਇੱਕ ਉਹਨੂੰ ਪਕੜ ਰਿਹਾ, ਉਹ ਥੋੜਾ ਜਿਹਾ ਕੁਸ਼ਤੀ ਵਾਲਾ ਔਰ ਡੱਕਣ ਭੱਜਣ ਵਾਲਾ ਸਾਨੂੰ ਇੱਕ ਰੂਪ ਮਿਲ ਜਾਂਦਾ। ਜਿਹੜੀ ਮੈਟ ਵਾਲੀ ਕਬੱਡੀ ਹੈ ਉਹ ਇੱਕਦਮ ਪਿਓਰਲੀ ਸਕਿੱਲ ਬੇਸਡ ਗੇਮ ਹੈਗੀ ਹੈ, ਪਾਵਰ ਉੱਥੇ ਵੀ ਲੱਗਦੀ ਹੈ ਪਰ ਉੱਥੇ ਥੋੜੀ ਜ਼ਿਆਦਾ ਐਜਿਲਿਟੀ ਔਰ ਜ਼ਿਆਦਾ ਸਕਿੱਲ ਚਾਹੀਦੇ ਹੁੰਦੇ।
ਬਿਲਕੁਲ ਜੀ, ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਇਹ ਐਕਸਪਲੇਨ ਕੀਤਾ, ਔਰ ਜਿੰਨੇ ਵੀ ਸਵਾਲ ਸ਼ਾਇਦ ਸਾਡੇ ਸਰੋਤਿਆਂ ਦੇ ਜੇਕਰ ਮਨ ਵਿੱਚ ਆ ਰਹੇ ਹੋਣਗੇ, ਮੈਨੂੰ ਲੱਗਦਾ ਕਿ ਇਹਨਾਂ ਦੇ ਨਾਲ ਸਾਰੇ ਜਵਾਬ ਉਹਨਾਂ ਨੂੰ ਮਿਲ ਗਏ ਹੋਣਗੇ। ਸੁਨੀਲ ਤਨੇਜਾ ਜੀ, ਬਹੁਤ ਬਹੁਤ ਸ਼ੁਕਰੀਆ, ਤੁਸੀਂ SBS ਪੰਜਾਬੀ ਨੂੰ ਅੱਜ ਸਮਾਂ ਦਿੱਤਾ ਅਤੇ ਕਬੱਡੀ ਦੇ ਉੱਪਰ ਇੰਨੀਆਂ ਵਧੀਆ, ਇੰਨੀਆਂ ਡਿਟੇਲਡ ਗੱਲਾਂ ਸਾਡੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ, ਸਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ, ਸਾਡੇ ਨਾਲ ਇੱਥੇ ਆਉਣ ਵਾਸਤੇ।
ਬਹੁਤ ਬਹੁਤ ਧੰਨਵਾਦ ਤੁਹਾਡਾ ਤੇਜਿੰਦਰ ਭਾਜੀ, ਤੇ ਆਈ ਐਮ ਸ਼ੋਰ ਜਿੰਨੇ ਵੀ ਲੋਕਾਂ ਨੇ, ਜਿੰਨੇ ਵੀ ਸਰੋਤਿਆਂ ਨੇ ਆਪਣੀ ਗੱਲਬਾਤ ਸੁਣੀ ਹੋਣੀ ਹੈ, ਸਾਰੇ ਜ਼ਰੂਰ ਜਾਣਗੇ ਤੇ ਉਹ ਦੋਵੇਂ ਕਬੱਡੀ ਦੇ ਮੈਚ ਜ਼ਰੂਰ ਦੇਖਣਗੇ, ਉਹਨਾਂ ਨੂੰ ਆਪਣਾ ਵਿਰਸਾ ਯਾਦ ਆਊਗਾ, ਆਪਣੇ ਇੰਡੀਆ ਦੇ ਪਲੇਅਰਸ ਨੂੰ ਦੇਖਣਗੇ ਤੇ ਬਹੁਤ ਆਨੰਦ ਮਾਣਨਗੇ।
ਧੰਨਵਾਦ ਜੀ, ਥੈਂਕ ਯੂ ਸੋ ਮਚ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।